अनादय अनिल अनादय अनंत जुग जुग एक आदेश 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 आदेश
निरे गरे निरे गरे गम रे गम गरे गम गरे गम बम दम म गरे ग
काल क्वालिताया इंथा काल क्वालिताया जुगत डंडा प्रतीत जुगत डंडा प्रतीत काल क्वालिकाया काल क्वालिकाया काल क्वालिकाया जुगत डंडा प्रतीत जुगत डंडा प्रतीत खिंथा काल क्वारिकाया जुगत डंडा प्रतीत आदेश 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 madani madani nam madadani nire hani pamare ga nire 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 ga gare ga mama ga madada madani nire nire hani pamare ga आदय अनिल अनादय अनंत आदय अनिल अनादय अनंत जुग जुग एक आदेश 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 आदेश
gamare gare maga gamare gare maga ba 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 काले द्वारिकाया Kintaka Kintaka काले ग्वारिकाया जुगत डंडा परतीत जुगत डंडा परतीत किंथा काले ग्वारिकाया किंथा काले ग्वारिकाया जुगत डंडा किंथा काल वारिकाया जुगत डंडा पर आदे अनिल अनाद अनाद जुग जुग आई पंथी सकल जमाती आई पंथी सकल जमाती आई पंथी सकल जमाती आए पंथे सगल जमाते मन जीते जग जीत मन जीते जग जीत आए पंथे सगल जमाते आए पंथे सगल जमाते मन जीते जग जीत मन जीते जग जीत आए पंथे सगल जमाते आए पंथे सगल जमाते मन जीते जग जीत आए पंथे सगल जमाते मन जीते जग जीते आदेश से आदेश 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 से आदेश 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 अनिल अनाद अनाद आद अनिल अनाद अनाद जुग जुग एक वेश जुग जुग एक वेश जुग जुग एक वेश आदेश से आदेश आदेश आई पंथी सकल जमाती, आई पंथी सकल जमाती, आई पंथी सकल जमाती, मन जीते जग जीते, मन जीते जग जीते, मन जीते जग जीते, आई पंथी सकल जमाते, आई पंथी सकल जमाते, मन जीते जग जीते, मन जीते जग जीते, से आदेश 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 से आदय अनिल अनादय अनाथ, आदय अनिल अनादय अनाथ, जुग जुग एको वेस, जुग जुग एको वेस, देश से आदेश 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 से आदेश 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 आदे अनिल अनादे अनादे जुग जुग एको वे जुग जुग एको वेस
इस तो पहला की शब्द की व्याख्या आरंभ की जाए माहौल दे होर भी टिकाओ लई अपनिया विरतियां दे होर टिकाओ लई जोड़न लई इन्हां पंक्तियां नूं आप सारे जानते हो आप सबना नूं याद हन सो आओ कोशिश करो सारे रल के इस पंक्ति नूं गाइए उपरंत फिर शब्द दी जो विचार दोस्ता आनंद माणिया जाएगा सारी संगत प्यार प्यार दे नाल अपनी रचना नूं सफली करो अते शब्द दे विच गायन करन दी कोशिश करो
आदेश दे से आदेश आदय अनिल अनादय अनाथ जुग जुग एको वेस आदेश से आदेश 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 से आदेश आदेश आदेश
महाराज जी पावन पवित्रोचारी हुई गुरबाणी जप दी ए पौड़ी है। इस पौड़ी दे राही असी गुरु बाबा जी का उपदेश हासिल करना है। पिछले दिनों की जो साड़ी विचार की लड़ी चलती आ रही है, इंसान के जीवन का मनोरथ है निज घर की प्राप्ति, अपने आत्मक स्वरूप की पहचान, अपने आत्मक स्वरूप के विच इसकी स्थिति होनी, इसका लीन होना, इसका समा जाना, उत्थे जाके इसका तमाम अत्यंत जन्मां मरना का जो गेड़ा है वह समाप्त होना है। उस तो उरे उरे इसकी कोई भी मंजिल नहीं है। वह पाए तो बिना इंसान अत्यंत जूना दे विच भटकदा है। इंसान नूं समझ नहीं है यह मोह ममता दे चिक्कड़ दे विच फसिया पिया है, जिस करके इस नूं जगाण लई, इस नूं समझाण लई साडी जिंदगी दी वह तस्वीर साडे सामने बाबा जी ने पेश की, जिस दे नाल इंसान दे अंदर वैराग पैदा हो सके। मौत अते मौत तो बाद दा जो रूह का सफर है वह इंसान दे सामने पेश किया गया। अज दे इस शब्द की विचार गुरु साहब आखते हैं, आदेश तिसे आदेश, आद अनिल अनाद अनाहत जुग जुग एको वेस। असी ये पंक्ति हर रोज अपने नितनेम दे विच पढ़ते हैं, लेकिन यह जरूरी तो नहीं कि असी आदेश भी करते हुए, यह जरूरी तो नहीं जिस फीलिंग दे विचों गुरु बाबा जी ने यह पंक्ति कही है, जो असी कह रहे हुए साड़ी भावना भी वही होवे। कीर्तन की इस विचार ले आप सबना की एकाग्रता बड़ी लाजमी है। सो जो पॉइंट आप जी के सामने मैं रेस करन लगा, गुरु बाबा जी ने आख्या आदेश, आदेश का मायना होंदा है प्रणाम, नमस्कार, वंदना, मथा टेकना। गुरु बाबा जी ने आख्या आदेश तिसे आदेश, लेकिन साडा पंक्ति नू पढ़ देना होर गल है, अते आदेश करना जो है वह बिल्कुल होर गल है। गुरु नानक देव जी महाराज नू पता नहीं वह की नजर आंदा सी, क्योंकि यह पंक्ति उन्होंने किसी खास थां ते जाके नहीं, भी किसी खास टिकाने नू वह आदेश कर रहे हैं, किसी खास जगह ते वह आदेश कर रहे हैं। पता नहीं गुरु बाबा जी नू की दिसदा होएगा, किमें महसूस करते होंगे, किस स्टेट ऑफ माइंड च होंगे, किस अंदरली रूहानी आत्मक अवस्था च होंगे, अते जिस अवस्था दे विचों वो एक ही गल कर सकते हैं, उस अवस्था च जाके सिर्फ एक ही काम हो सकता है, वो है आदेश प्रणाम, उते और कुछ नहीं हो सकता। कोई अजिही हस्ती, कोई अजिही शक्ति, कोई अजिही होंद, कोई अजिहा स्वरूप गुरु बाबा जी के साक्षात सामने होएगा, उस स्वरूप नु देख के वह होर कुछ नहीं कर सकते, सिर्फ आदेश कर सकते, उसके सामने वह नमस्कार करते, उसके सामने झुकते हैं, क्योंकि अजिही हस्ती, अजिही शक्ति, अजिही होंद, अजिहे स्वरूप नूं होर तुसीं की कर सकते, की कर सकते। पर हैरत की गल है, उन्हां दे सामने कोई स्वरूप है, कोई हस्ती है, कोई होंद है, कोई बींग है, कोई वजूद है, उन्हां दे सामने कोई जलवा है, कोई दीदार है, कोई नूर है, कोई अगम्मी चीज है, कोई अगोचर वस्तु है, कोई अथाह, कोई बेअंत, कोई शक्ति दा समुंदर ठाठा मार रहा है, जिसनु देख के गुरु बाबा जी कहते हैं आदेश प्रणाम। लेकिन असी जो इस पंक्ति नु पढ़ते हाँ तो साडे लिए इतनी रूटीन बन चुकी है, इतनी एक साधारण बन चुकी है, इतनी एक स्टैंडर्ड बन चुकी है कि असी सिर्फ आदेश से आदेश आद नील अनाद नाद तुक जो इनको वेस कह के लंघ जाने। असी एग्जैक्टली वो कुछ फील नहीं करते, असी वो अनुभव नहीं करते, असी अजिहा नहीं कि साडे अंदर भी सानू भी कोई अजिही उसले शक्ति महसूस हो रही होवे ते असी आदेश कह रहे होइए अते आदेश तो सिर उठाउण नू दिल ना करदा हो। क्योंकि सत्संग जदों कोई हस्ती नजर आती है, कोई शक्ति, कोई अजिहा रब्बी स्वरूप नजर आता है इंसान के सामने, तो इंसान बेबसा होके झुक जाता है, चरणा ते सिर रख दिंदा है अते उसका उतों सिर उठाउण नू दिल नहीं करता। दास नू याद है जदों भी संत महाराज बाबा ईश्वर सिंह जी राणा साहब वाले दे दर्शन दास नू करन दा मौका मिलिया, उन्हां दे चरणा उत्ते सिर रख के सिर उठाउण नू दिल नहीं सी करिया करदा। उन्हां दा सेवादार आख्या करदा सी भाई उठो। तो गुरु बाबा जी नू भी कोई अजिही हस्ती, कोई अजिहा स्वरूप, कोई अजिही होंद, कोई शक्ति साक्षात जहरा जरूर नजर आ रही है जिसनू वो आदेश करते हैं। कैसी दृष्टि, कैसी दृष्टि है इस अजिही रूहानी रब्बी दृष्टि दे विच आखिरली जो मंजिल है सारी भगति दी, सारी काल कमाई दी, सारी गुरसिखी दी जो आखिरली मंजिल है वो सिर्फ आदेश ते जाके समाप्त होंदी है। उत्थे सिर्फ प्रणाम ही प्रणाम, प्रणाम ही प्रणाम, और तुसी की आखो, ना कोई लफ्ज रह जाता है, भाषा नहीं रह जाती, कुछ करनू नहीं रह जाता। उस रूप नूं तुसी अपने अंदर महसूस करते हो, उस दा जलवा दीदार करते हो ते उस नूं नमस्कार करते हो, उस नमस्कार भक्ति दे विच तमाम धर्म धर्म आ जाते। गुरु बाबा जी आखदे हन आदेश से आदेश। ऐसा नहीं कि उन्हां नूं किसे खास स्थान दी चार दीवारी च जाके ही आदेश करना हुंदा है, मत्था टेकना हुंदा है, नहीं, ऐसा नहीं। असी ते जदों गुरुद्वारा साहब च आने हाँ उदों ही मत्था टेकते हैं ना, उदों ही मत्था टेकते हैं ना। अगर मैं ये पॉइंट रेज करा, ये सवाल रेज करा कि अज सारे ही असी आओ अपने आप नूं सवाल करिए, सारे ही सुबह तो लैके शाम तक हुण तक दिन च किन्नी क दफा असी नमस्कार कीती होएगी कि सानू कुछ दिसिया होवे ते असी नमस्कार कीती होवे। साडी एक ओ भी एक नितनेम है, रूटीन है, असी सवेरे अपना पाठ पूजा जो भी कोई करता है, प्रकाश करता है, पाठ पंच बाणियां दा करता है, जो भी कोई किसी का कर्म धर्म है वो करने वेले असी अपना वो फंक्शन जो है प्रणाम कर देने हाँ। लेकिन बाकी सारा दिन ते सानू कोई अजिही वस्तु हस्ती नजर नहीं ना आती जिसनों असी बार 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 झुकते जाइए, झुकते जाइए। अते झुकना वह मलो मल्ली झुकना होंदा है, वह अपने आप झुकना होंदा है, तुहानू कोशिश नहीं करनी पैंदी। पर बाबा जी का जिहड़ा यह आदेश है यह किसी समय के नाल किसी थान नाल संबंध नहीं रख रहा। क्यों नहीं रख रहा? क्योंकि गुरु बाबा जी की दृष्टि होर है, साड़ी दृष्टि होर है। गुरु बाबा जी की दृष्टि की है? गुरु बाबा जी की दृष्टि की है? गुरु बाबा जी की दृष्टि आ है, आओ इस पंक्ति च सुनो, कहते हैं हर मंदिर ए जगत है, हर मंदिर ये जगत है, गुर बिन कोर अंधार। ऐ बाबा जी की दृष्टि, उन्हां दे लई ये सारा जो जगत है, सारा जगत ये वाहिगुरु का मंदिर है। साडी गुरुआं की दृष्टि देख लो, साडी दृष्टि देख लो। कई दफा तो ऐसा लगता है कि कितने उन्होंने विचार ते कितने साड़ी विचार कोई संबंध भी नजर नहीं आता है, कोई कॉमन ग्राउंड भी नजर नहीं आता उन्होंने वास्ते। ताइयों ते जदों जगन्नाथपुरी गुरु नानक देव जी महाराज गए ਸਮੁੰਦਰ ਦੇ ਕਿਨਾਰੇ ਉੱਤੇ ਜਗਨਨਾਥ ਦਾ ਮੰਦਿਰ ਹੈ, ਅੰਦਰ ਆਰਤੀ ਹੋ ਰਹੀ ਹੈ। ਗੁਰੂ ਬਾਬਾ ਜੀ ਨੂੰ ਉਹਨਾਂ ਨੇ ਆਖਿਆ, ਤੁਸੀਂ ਵੀ ਆਓ, ਆਰਤੀ ਕਰੋ ਸਾਡੇ ਨਾਲ। ਜਗਨਨਾਥ ਦੀ ਮੂਰਤੀ ਹੈ, ਦੀਵੇ ਆਦਿ ਬਲੇ ਆਪ ਸਾਰੇ ਜਾਣਦੇ ਹੋ। ਗੁਰੂ ਬਾਬਾ ਜੀ ਨੇ ਆਖਿਆ, ਮੇਰਾ ਜਗਤ ਦਾ ਨਾਥ ਤੇ ਤਮਾਮ ਜਗ ਦੀ ਰਚਨਾ ਦੇ ਵਿੱਚ ਮੌਜੂਦ ਹੈ, ਉਸਦੀ ਆਰਤੀ ਹੋ ਰਹੀ ਹੈ। ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਇਹ ਸਾਰਾ ਸ਼ਬਦ। ਤੋ ਗੁਰੂ ਬਾਬਾ ਜੀ ਦੀ ਦ੍ਰਿਸ਼ਟੀ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ, ਉਹ ਦਿਵ ਦ੍ਰਿਸ਼ਟੀ ਹੈ। ਸਾਧ ਸੰਗਤ ਗੁਰਬਾਣੀ ਚ ਦੋ ਕਿਸਮ ਦੀ ਦ੍ਰਿਸ਼ਟੀ ਦੱਸੀ ਹੈ। ਦ੍ਰਿਸ਼ਟੀ ਦਾ ਮਤਲਬ ਹੁੰਦਾ ਹੈ ਨਜ਼ਰੀਆ, ਨਜ਼ਰੀਆ ਦ੍ਰਿਸ਼ਟੀਕੋਣ, ਵੇਖਣ ਦਾ ਢੰਗ, ਐਟੀਟਿਊਡ। ਦੋ ਕਿਸਮ ਦਾ ਨਜ਼ਰੀਆ ਹੈ, ਦੋ ਕਿਸਮ ਦੀ ਦ੍ਰਿਸ਼ਟੀ ਹੈ। ਇੱਕ ਨੂੰ ਬਾਣੀ ਚ ਆਖਿਆ ਹੈ ਦਿਵ ਦ੍ਰਿਸ਼ਟੀ, ਇੱਕ ਨੂੰ ਬਾਣੀ ਚ ਆਖਿਆ ਹੈ ਵਿਕਾਰੀ ਦ੍ਰਿਸ਼ਟੀ। ਦੋਨਾਂ ਦੇ ਪ੍ਰਤੀ ਸ਼ਬਦ ਆਉਂਦੇ ਹਨ। ਇੱਕ ਹੈ ਦਿਵ ਦ੍ਰਿਸ਼ਟੀ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਹੈ। ਅੱਗੇ ਬੋਲੋ ਦਿਵ ਦ੍ਰਿਸ਼ਟ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਹੈ ਦਿਵ ਦ੍ਰਿਸ਼ਟ। ਸਤਿਗੁਰੂ ਨੂੰ ਮਿਲ ਕੇ ਇਨਸਾਨ ਦੀ ਜਿਹੜੀ ਦ੍ਰਿਸ਼ਟੀ ਬਦਲ ਕੇ ਦਿਵ ਦ੍ਰਿਸ਼ਟੀ ਬਣ ਜਾਂਦੀ ਹੈ। ਦਿਵ ਦਾ ਮਤਲਬ ਹੁੰਦਾ ਹੈ ਰੱਬ, ਦਿਵ ਦਾ ਮਤਲਬ ਹੁੰਦਾ ਹੈ ਪਰਮਾਤਮਾ। ਉਸ ਦੀ ਦ੍ਰਿਸ਼ਟੀ ਚ ਸਾਰਾ ਕੁਛ ਹੀ ਪਰਮਾਤਮਾ ਪਰਮਾਤਮਾ ਹੋ ਜਾਂਦਾ। ਉਹਨੂੰ ਜੋ ਨਜ਼ਰ ਆਉਂਦਾ ਉਹ ਪਰਮਾਤਮਾ ਨਜ਼ਰ ਆਉਂਦਾ, ਅਤੇ ਜੋ ਨਜ਼ਰ ਆਉਂਦਾ ਉਹ ਉਸਨੂੰ ਉਹ ਮੱਥਾ ਟੇਕਦਾ ਹੈ, ਕਿਉਂਕਿ ਜੇ ਸਾਰਾ ਹੀ ਪਰਮਾਤਮਾ ਹੈ ਤੇ ਹਰ ਚੀਜ਼ ਨੂੰ ਮੱਥਾ ਟੇਕਣਾ ਹੋਇਆ। ਉਸ ਦਾ ਸਾਰਾ ਜੀਵਨ ਹੀ ਨਿਮਸ਼ਕਾਰ ਭਗਤੀ ਬਣ ਜਾਂਦਾ ਹੈ। ਤੇ ਦੂਜੀ ਦ੍ਰਿਸ਼ਟੀ ਹੈ ਵਿਕਾਰੀ ਦ੍ਰਿਸ਼ਟੀ। ਉਸ ਲਈ ਬਾਬਾ ਜੀ ਆਖਦੇ ਹਨ ਦ੍ਰਿਸ਼ਟ ਵਿਕਾਰੀ ਨਾ ਹੀ ਪਾਉ ਪਾਉ। ਸਾਡੀ ਆਮ ਇਨਸਾਨਾਂ ਦੀ ਜੀਵਾਂ ਦੀ ਜਿਹੜੀ ਦ੍ਰਿਸ਼ਟੀ ਵਿਕਾਰੀ ਹੈ, ਨਾ ਉਸ ਚ ਕਿਸੇ ਲਈ ਡਰ ਹੈ, ਨਾ ਉਸ ਦੇ ਵਿੱਚ ਕਿਸੇ ਲਈ ਅਦਬ ਹੈ। ਆ ਗੁਰੂ ਘਰ ਲਈ ਵੀ ਨਾ ਡਰ ਹੈ ਨਾ ਅਦਬ ਹੈ, ਨਹੀਂ ਤਾਂ ਕੀ ਸਾਨੂੰ ਨਜ਼ਰ ਨਹੀਂ ਆਉਂਦਾ ਵੀ ਬਾਬਾ ਜੀ ਦਾ ਕੀਰਤਨ ਸਤਸੰਗ ਚੱਲ ਰਿਹਾ, ਬੱਚੇ ਬੇਅਦਬੀ ਕਰ ਰਹੇ ਹਨ, ਕਿਉਂਕਿ ਡਰ ਨਹੀਂ ਹੈ ਤੇ ਨਾ ਅਦਬ ਹੈ। ਜੇ ਅਸੀਂ ਇਹ ਤੇ ਉਹ ਹਸਤੀ ਮੌਜੂਦ ਹੈ ਜੋ ਸੁਪਰੀਮ ਹੈ, ਅਲਟੀਮੇਟ ਹੈ। ਮੈਂ ਕਈ ਦਫ਼ਾ ਹੈਰਾਨ ਹੁੰਦਾ, ਜੇ ਅਸੀਂ ਗੁਰੂ ਦਰ ਚ ਵੀ ਬੇਅਦਬ ਹੋ ਸਕਦੇ ਹਾਂ ਤਾਂ ਫਿਰ ਅਸੀਂ ਅਦਬ ਹੋਰ ਕਿੱਥੇ ਕਰ ਸਕਾਂਗੇ। ਜਿਸ ਦ੍ਰਿਸ਼ਟੀ ਚ ਸਾਧ ਸੰਗਤ ਨਾ ਡਰ ਹੋਵੇ ਨਾ ਅਦਬ ਹੋਵੇ, ਮਹਾਰਾਜ ਨੇ ਉਸਨੂੰ ਵਿਕਾਰੀ ਦ੍ਰਿਸ਼ਟੀ ਆਖਿਆ ਹੈ। ਪਾਪ ਵਿਕਾਰੀ ਦਾ ਮਤਲਬ ਹੁੰਦਾ ਬਿਮਾਰ। ਉਸ ਇਨਸਾਨ ਦੀ ਜਿਹੜੀ ਦ੍ਰਿਸ਼ਟੀ ਹੈ ਨਾ ਉਹ ਬਿਮਾਰ ਹੈ, ਜਿਹਦੇ ਅੰਦਰ ਨਾ ਡਰ ਹੈ ਨਾ ਅਦਬ ਹੈ। ਅਤੇ ਡਰ ਅਤੇ ਅਦਬ ਤੋਂ ਬਿਨਾਂ ਗੁਰਮਤ ਦੀ ਪੜ੍ਹਾਈ ਆਰੰਭ ਵੀ ਨਹੀਂ ਹੁੰਦੀ। ਡਰ ਅਦਬ ਤੋਂ ਬਿਨਾਂ ਅਸੀਂ ਬਹੁਤ ਸਾਰਾ ਭਾਰ ਅਤੇ ਪਾਪ ਸਿਰ ਉੱਤੇ ਉਠਾ ਲੈਂਦੇ ਹਾਂ। ਮਹਾਂਪੁਰਖਾਂ ਦੀਆਂ, ਗੁਰੂਆਂ ਦੀਆਂ, ਫਕੀਰਾਂ ਦੀਆਂ, ਦਰਵੇਸ਼ਾਂ ਦੀਆਂ ਆਸ਼ੀਰਵਾਦਾਂ ਭਾਉ ਅਤੇ ਭਾਵਨੀ ਦੇ ਨਾਲ ਮਿਲਿਆ ਕਰਦੀਆਂ। ਡਰ ਅਤੇ ਅਦਬ ਦੇ ਨਾਲ, ਭਾਉ ਅਤੇ ਭਾਉ ਨਾਲ ਮਿਲਿਆ ਕਰਦੀਆਂ। ਜਿੱਥੇ ਭਾਉ ਅਤੇ ਭਾਉ ਨਹੀਂ ਹੈ, ਨਾਨਕ ਭੈ ਪਾਏ ਬਾਹਰੀ ਤਿੰਨ ਤਨ ਸੁਖ ਨਾ ਹੋਏ। ਜਿਸ ਇਨਸਾਨ ਦੇ ਅੰਦਰ ਡਰ ਅਤੇ ਅਦਬ ਨਹੀਂ ਹੈ, ਭਾਉ ਅਤੇ ਭਾਉ ਨਹੀਂ ਹੈ, ਬਾਬਾ ਜੀ ਆਖਦੇ ਨੇ ਉੱਥੇ ਕਦੇ ਸੁੱਖ ਨਹੀਂ ਆ ਸਕਦਾ। ਸੁਦਾਸ ਅਰਜ਼ ਕਰ ਰਿਹਾ ਸੀ ਦੋ ਤਰ੍ਹਾਂ ਦੀ ਦ੍ਰਿਸ਼ਟੀ। ਇੱਕ ਦ੍ਰਿਸ਼ਟੀ ਹੈ ਦਿਵ ਦ੍ਰਿਸ਼ਟੀ, ਕਹੇ ਨਾਨਕ ਇਹ ਨੇਤਰ ਅੰਧ ਸੇ, ਅੰਨੀਆਂ ਅੱਖਾਂ ਗੁਰੂ ਦੀ ਕਿਰਪਾ ਨਾਲ ਬਦਲ ਕੇ ਦਿਵ ਦ੍ਰਿਸ਼ਟੀ ਵਾਲੀਆਂ ਬਣ ਜਾਂਦੀਆਂ। ਦੂਸਰੀ ਹੈ ਵਿਕਾਰੀ ਦ੍ਰਿਸ਼ਟੀ, ਜਿਹੜੀ ਬਿਮਾਰ ਹੈ, ਨਾ ਉਹ ਇਸਨੂੰ ਕਿਸੇ ਦਾ ਉਹਨੂੰ ਡਰ ਹੈ ਨਾ ਸ਼ਰਮ ਹੈ। ਅਤੇ ਉਹ ਵਿਕਾਰੀ ਦ੍ਰਿਸ਼ਟੀ ਗੁਰੂ ਬਾਬੇ ਦੇ ਦਰ ਚ ਆ ਕੇ ਵੀ ਉਦਾਂ ਦੀ ਰਹਿੰਦੀ ਹੈ, ਨਾ ਡਰ ਤੇ ਨਾ ਸ਼ਰਮ ਨਾ ਅਦਬ। ਦੇਖਦੇ ਹਾਂ ਤੇ ਕਹਿੰਦੇ ਹਨ
ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਇਹ ਸਭ ਰੂਪ ਤੁਮਾਰੇ।
ਬਾਬਾ ਜੀ ਆਖਦੇ ਨੇ ਸਾਰੇ ਜਿੰਨੀਆਂ ਵੀ ਔਰਤਾਂ ਹਨ, ਜਿੰਨੇ ਵੀ ਮਰਦ ਹਨ, ਵਾਹਿਗੁਰੂ ਸਾਰੇ ਤੇਰੇ ਰੂਪ ਹਨ। ਸਹਿਜ ਤਵ ਨੈਣ, ਸਾਰੀਆਂ ਅੱਖਾਂ ਤੇਰੀਆਂ, ਨਨ ਨੈਣ ਹੈ ਤੋਹੇ, ਸਾਰੀਆਂ ਅੱਖਾਂ ਵੀ ਤੇਰੀਆਂ ਹਨ, ਸਾਰੇ ਪੈਰ ਵੀ ਤੇਰੇ ਹਨ, ਸਾਰੇ ਚਿਹਰੇ ਵੀ ਤੇਰੇ ਹਨ, ਇਹ ਤੇਰਾ ਹੀ ਇੱਕ ਸਾਰਾ ਸਰੂਪ ਹੈ। ਬਾਣੀ ਚ ਅਸੀਂ ਪੜ੍ਹਦੇ ਹਾਂ ਨਾ, ਸਗਲ ਸਮੱਗਰੀ ਜਾਂਕਾ, ਬੋਲੋ ਤਨਾ, ਇਹ ਸਾਰੀ ਸਮੱਗਰੀ, ਸਾਰੀ ਸ੍ਰਿਸ਼ਟੀ ਵਾਹਿਗੁਰੂ ਦਾ ਤਨ ਹੈ, ਬਦਨ ਹੈ, ਸਰੀਰ ਹੈ। ਸਾਰੀ ਸ੍ਰਿਸ਼ਟੀ ਇੱਕ ਹੀ ਬਾਡੀ ਹੈ, ਅਸੀਂ ਸਾਰੇ ਉਸ ਬਾਡੀ ਦੇ ਵੱਖ ਵੱਖ ਅੰਗ ਹਾਂ। ਅਤੇ ਉਸ ਹਸਤੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਦੇਖਦੇ ਹਨ ਇਸ ਤਰ੍ਹਾਂ ਦੀ ਗੁਰੂ ਨਾਨਕ ਸਾਹਿਬ ਦੀ ਨਿਗਾਹ ਹੈ। ਅਤੇ ਉਸ ਹਸਤੀ ਨੂੰ ਦੇਖ ਕੇ ਗੁਰੂ ਬਾਬਾ ਜੀ ਨਮਸਕਾਰ ਹੀ ਨਮਸਕਾਰ ਕਰਦੇ ਹਨ, ਨਮਸਕਾਰ ਹੀ ਨਮਸਕਾਰ ਕਰੀ ਜਾ ਰਹੇ ਹਨ। ਦਾਸ ਜਾਪ ਸਾਹਿਬ ਦੇ ਜਦੋਂ ਦਰਸ਼ਨ ਕਰਦਾ ਹਾਂ ਤੇ ਮੈਂ ਬੜਾ ਹੈਰਾਨ ਹੁੰਦਾ ਹਾਂ ਕਿ ਕੀ ਕੁਛ ਇਹਨਾਂ ਪੰਕਤੀਆਂ ਦੇ ਵਿੱਚ ਬਾਬਾ ਜੀ ਨੇ ਆਖਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਦ੍ਰਿਸ਼ਟੀ ਦੇਖੋ, ਕਿਉਂਕਿ ਜਦ ਸਾਰਾ ਕੁਛ ਹੀ ਰੱਬ ਹੈ ਤੇ ਕਲਾ ਕਲੇਸ਼ ਵੀ ਰੱਬ ਹੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ, ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪ। ਕਮਾਲ ਦੀ ਗੱਲ ਹੈ, ਕਹਿੰਦੇ ਹਨ ਕਲਾ ਕਲੇਸ਼ ਵੀ ਤੇਰਾ ਹੀ ਰੂਪ ਹੈ ਤੇ ਉਸਨੂੰ ਵੀ ਨਮਸਕਾਰ ਕਰ ਰਹੇ ਹਨ। ਅਸੀਂ ਕੀ ਸੋਚ ਸਕਦੇ ਹਾਂ? ਸੋਚ ਸਕਦੇ ਹਾਂ ਸਾਧ ਸੰਗਤ? ਸੋਚੋ ਥੋੜਾ, ਅਸੀਂ ਸੋਚ ਸਕਦੇ ਹਾਂ ਕਿ ਅਸੀਂ ਕਲਾ ਕਲੇਸ਼ ਨੂੰ ਵੀ ਕਹੀਏ ਤੈਨੂੰ ਨਮਸਕਾਰ? ਨਮੋ ਕਲਹਿ ਕਰਤਾ ਜਾਪ ਸਾਹਿਬ ਚ ਲਿਖਿਆ ਨਾ, ਜਦੋਂ ਸਾਡੀ ਜ਼ਿੰਦਗੀ ਚ ਕਲਾ ਕਲੇਸ਼ ਆਵੇ ਉਦੋਂ ਨਮਸਕਾਰ ਕਰ ਦਿਓ, ਬਜਾਏ ਮੋਹਰੇ ਲੜਨ ਦੇ, ਮੋਹਰੇ ਝਗੜਨ ਦੇ। ਕੋਈ ਕਲਾ ਕਲੇਸ਼ ਕਰੇ ਕਹੋ ਨਮੋ ਕਲਹਿ ਕਰਤਾ, ਦੋ ਚਾਰ ਵਾਰੀ ਕਹੋ, ਅਗਲਾ ਕਲਾ ਕਲੇਸ਼ ਕਰਨ ਵਾਲਾ ਚੁੱਪ ਕਰ ਜਾਏਗਾ। ਕਹਿੰਦੇ ਨਮੋ ਕਲਹਿ ਕਰਤਾ ਜਾਪ ਸਾਹਿਬ ਚ ਲਿਖਿਆ ਹੈ, ਕੈਸੀ ਦ੍ਰਿਸ਼ਟੀਆਂ, ਹਰ ਚੀਜ਼ ਉਹਨਾਂ ਲਈ ਰੱਬ ਦਾ ਰੂਪ ਹੈ। ਨਮੋ ਕਲਹਿ ਕਰਤਾ ਨਮੋ ਸ਼ਾਂਤ, ਸ਼ਾਂਤੀ ਵੀ ਤੇਰਾ ਹੀ ਰੂਪ ਹੈ ਤੇ ਕਲਾ ਕਲੇਸ਼ ਵੀ ਤੇਰਾ ਹੀ ਰੂਪ ਹੈ। ਮੈਂ ਪੁਆਇੰਟ ਰੇਸ ਕਰ ਰਿਹਾ ਆਪ ਦੇ ਸਾਹਮਣੇ, ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ। ਅਸੀਂ ਇਹ ਤੇ ਆਖਾਂਗੇ ਕਿ ਅਸੀਂ ਇਹ ਸੋਚ ਸਕਦੇ ਹਾਂ ਕਿ ਰੱਬ ਸ਼ਾਂਤੀ ਦਾ ਹੀ ਸਰੂਪ ਹੈ, ਸ਼ਾਂਤੀ ਸ਼ਾਂਤੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਲੇਸ਼ ਵੀ ਉਹਦਾ ਹੀ ਰੂਪ ਹੈ, ਉਹ ਵੀ ਉਸਦੀ ਇੱਕ ਫਾਰਮ ਹੈ, ਉਸਦੇ ਅਨੇਕਾਂ ਫਾਰਮਸ ਹਨ। ਅਤੇ ਉਸੇ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਨਮੋ ਰੋਗ ਰੋਗੇ। ਅਸੀਂ ਕੀ ਸੋਚ ਸਕਦੇ ਹਾਂ ਕਿ ਉਹ ਰੋਗ ਨੂੰ, ਬਿਮਾਰੀ ਨੂੰ ਵੀ ਨਮਸਕਾਰ ਕਰ ਰਹੇ ਹਨ ਕਿ ਇਹ ਵੀ ਤੇਰਾ ਹੀ ਖਾਸ ਕੋਈ ਫਾਰਮ ਹੈ, ਇਹ ਵੀ ਤੇਰੀ ਸ਼ਕਤੀ ਹੈ, ਇਹ ਤੇਰਾ ਕੋਈ ਆਪਣਾ ਹੀ ਸਰੂਪ ਹੈ, ਤੇ ਰੋਗ ਨੂੰ ਵੀ ਨਮਸਕਾਰ ਕਰਦੇ ਹਨ ਨਮੋ ਰੋਗ ਰੋਗ। ਜਿਹੜਾ ਗੁਰਸਿੱਖ ਹੈ ਨਾ ਉਸਦੀ ਜ਼ਿੰਦਗੀ ਜੀਣ ਦਾ ਢੰਗ ਬੜਾ ਨਿਰਾਲਾ ਹੁੰਦਾ ਹੈ। ਜੇ ਕਿਤੇ ਉਹ ਬਿਮਾਰ ਠਮਾਰ ਹੋ ਜਾਏ, ਕਿਉਂਕਿ ਦਾਸ ਨੇ ਪੰਕਤੀਆਂ ਪੜ੍ਹੀਆਂ ਤੇ ਮੈਂ ਹਮੇਸ਼ਾ ਹੀ ਇਹ ਕਰਦਾ ਆਪਣੇ ਦਿਲ ਦੇ ਵਿੱਚ ਕਰਦਾ ਰਹਿੰਦਾ ਕਿ ਜਦੋਂ ਕੋਈ ਬਿਮਾਰੀ ਠਮਾਰੀ ਆ ਜਾਏ, ਬਜਾਏ ਗਿਲਾ ਸ਼ਿਕਾਇਤ ਚਿੜਚਿੜ ਕਰੀ ਜਾਓ, ਵਾਹਿਗੁਰੂ ਇਹ ਵੀ ਤੇਰਾ ਹੀ ਕੋਈ ਸਰੂਪ ਹੈ, ਇਸ ਨੂੰ ਵੀ ਮੇਰੀ ਨਮਸਕਾਰ ਹੈ। ਨਮੋ ਰੋਗ ਰੋਗ, ਰੋਗ ਵੀ ਤੂੰ ਹੀ ਹੈ, ਇਲਾਜ ਵੀ ਤੂੰ ਹੀ ਹੈ, ਰੋਗ ਵੀ ਤੂੰ ਹੀ ਬਣਾਏ ਹਨ ਅਤੇ ਇਹਨਾਂ ਦੇ ਦਾਰੂ ਵੀ ਤੂੰ ਹੀ ਬਣਾਏ। ਨਮੋ ਰੋਗ ਰੋਗ, ਕੀ ਅਸੀਂ ਸੋਚ ਸਕਦੇ ਹਾਂ ਕਿ ਗੁਰੂ ਸਾਹਿਬ ਰੋਗ ਨੂੰ, ਬਿਮਾਰੀ ਨੂੰ ਵੀ ਨਮਸਕਾਰ ਕਰ ਰਹੇ ਹਨ? ਅਸੀਂ ਤੇ ਅਦਬ ਸਤਿਕਾਰ ਚ ਬੰਦਿਆਂ ਨੂੰ ਨਮਸਕਾਰ ਨਹੀਂ ਕਰ ਰਹੇ, ਉਹ ਰੋਗ ਨੂੰ ਵੀ ਨਮਸਕਾਰ ਕਰਦੇ ਹਨ। ਸਾਡੇ ਅੱਜ ਕੱਲ੍ਹ ਨਮਸਕਾਰ ਕਰਨ ਦਾ ਤਾਂ ਕੋਈ ਥਾਂ ਹੀ ਨਹੀਂ ਨਾ ਰਹਿ ਗਿਆ ਕਿ ਹਰ ਇਨਸਾਨ ਹੀ ਪੂਰਨ ਗਿਆਨੀ ਚਰਚਾ ਕਰ ਸਕਦਾ ਹੈ, ਡਿਸਕਸ਼ਨ ਕਰ ਸਕਦਾ ਹੈ, ਸਿੱਖਣ ਦੀ ਕਿਸੇ ਅੰਦਰ ਮੈਂਟੈਲਿਟੀ ਰਹਿ ਨਹੀਂ ਗਈ, ਜਗਿਆਸਾ ਖਤਮ ਹੋ ਗਈ ਹੈ। ਅਸੀਂ ਤੇ ਸਨਮਾਨ ਯੋਗ ਬੰਦਿਆਂ ਨੂੰ ਵੀ ਨਮਸਕਾਰ ਨਹੀਂ ਕਰ ਸਕਦੇ, ਉਹ ਰੋਗ ਨੂੰ ਵੀ ਨਮਸਕਾਰ ਕਰਦੇ ਹਨ। ਨਮੋ ਰੋਗ ਰੋਗੇ, ਦ੍ਰਿਸ਼ਟੀ ਦੇਖੋ, ਨਮੋ ਕਲਹਿ ਕਰ। ਜਦੋਂ ਬਾਣੀ ਨੂੰ ਪੜ੍ਹੋ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਤੇ ਰੱਟਾ ਲਗਾਉਣ ਨਾਲ ਜੋ ਮਰਜ਼ੀ ਕਰੀ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਕਰਦਾ। ਇਸੇ ਜਾਪ ਸਾਹਿਬ ਦੀ ਬਾਣੀ ਦੇ ਵਿੱਚ ਕਹਿੰਦੇ ਨਮੋ ਅੰਧਕਾਰੇ ਨਮੋ ਤੇਜ ਤੇਜ। ਕਿ ਅਸੀਂ ਸੋਚਦੇ ਹਾਂ ਕਦੇ ਕਿ ਗੁਰੂ ਮਹਾਰਾਜ ਕਹਿੰਦੇ ਇਹ ਜਿਹੜਾ ਅੰਧਕਾਰ ਹੈ, ਇਹ ਅੰਧੇਰਾ ਹੈ, ਇਹ ਅਗਿਆਨਤਾ ਹੈ, ਇਸ ਨੂੰ ਵੀ ਨਮਸਕਾਰ ਕਰਦੇ ਹਨ, ਇਹ ਵੀ ਤੇਰੀ ਹੀ ਕੁਦਰਤ ਹੈ, ਤੇ ਤੋਂ ਬਿਨਾਂ ਇਹ ਨਹੀਂ ਹੈ, ਗੈਰ ਕੁਦਰਤ ਨੂੰ ਕੁਛ ਨਹੀਂ ਹੈ, ਗੈਰ ਕੁਦਰਤ ਨੂੰ ਹੋਵੇ ਤੇ ਉਹ ਐਗਜ਼ਿਸਟ ਹੀ ਨਹੀਂ ਕਰ ਸਕਦਾ। ਸ੍ਰੀ ਆਸਾ ਜੀ ਦੀ ਵਾਰ ਚ ਵੀ ਕਿਤਨਾ ਖੂਬਸੂਰਤ ਆਖਿਆ, ਅਗਰ ਅਸੀਂ ਇਸ ਬਾਣੀ ਨੂੰ ਸਮਝੀਏ ਸਾਡੀ ਜ਼ਿੰਦਗੀ ਦੀ ਅਪਰੋਚ ਬਦਲ ਜਾਏਗੀ, ਸਾਡਾ ਐਟੀਟਿਊਡ ਬਦਲ ਜਾਏਗਾ, ਸਾਡਾ ਨਜ਼ਰੀਆ ਬਦਲ ਜਾਏਗਾ, ਸਾਡੀ ਦ੍ਰਿਸ਼ਟੀ ਬਦਲ ਜਾਏਗੀ। ਕਿਉਂਕਿ ਬਾਬਾ ਜੀ ਨੇ ਆਸਾ ਜੀ ਦੀ ਵਾਰ ਚ ਵੀ ਆਖਿਆ ਨਾ, ਕਹਿੰਦੇ ਹਨ
ਕੁਦਰਤ ਨੇਕੀਆਂ ਕੁਦਰਤ ਵਧੀਆਂ ਕੁਦਰਤ ਮਾਨ ਅਪਮਾਨ।
ਹੁਣ ਨੇਕੀ ਨੂੰ ਤਾਂ ਅਸੀਂ ਕੁਦਰਤ ਮੰਨ ਸਕਦੇ ਹਾਂ, ਲੇਕਿਨ ਵਧੀ ਨੂੰ ਅਸੀਂ ਕੁਦਰਤ ਨਹੀਂ ਮੰਨ ਸਕਦੇ। ਪਰ ਜਿਹੜੇ ਸੰਤ ਮਹਾਂਪੁਰਖ ਉਸ ਕੋਟੀ ਦੇ ਸਤਿਗੁਰੂ ਹੁੰਦੇ ਹਨ, ਉਹਨਾਂ ਦੇ ਸਾਹਮਣੇ ਕੋਈ ਨੇਕ ਇਨਸਾਨ ਆ ਜਾਏ ਉਹ ਵੀ ਕੁਦਰਤ ਹੈ, ਕੋਈ ਵੱਧ ਇਨਸਾਨ ਆ ਜਾਏ ਉਹ ਵੀ ਕੁਦਰਤ ਹੈ। ਸਾਡੇ ਨੇਕ ਇਨਸਾਨ ਨੂੰ ਜੀ ਆਇਆ ਤੇ ਵੱਧ ਇਨਸਾਨ ਦੇ ਦੁਆਲੇ ਡੰਡਾ ਲੈ ਕੇ ਦੁਆਲੇ ਹੋ ਜਾਓ, ਉਹ ਵੀ ਕੁਦਰਤ ਹੀ ਹੈ। ਕੁਦਰਤ ਨੇਕੀਆਂ ਕੁਦਰਤ ਵਧੀਆਂ, ਜਿਸ ਇਨਸਾਨ ਦੀ ਦ੍ਰਿਸ਼ਟੀ ਠੀਕ ਹੋ ਗਈ, ਨਜ਼ਰੀਆ ਠੀਕ ਹੋ ਗਿਆ, ਉਸ ਦੇ ਲਈ ਸਾਰੀ ਦੀ ਸਾਰੀ ਵਾਹਿਗੁਰੂ ਦੀ ਆਪਣੀ ਖੇਡ ਹੈ। सारे ही उसके अपने रूप हैं, कला कलेश भी उसका रूप है, शांति भी उसका रूप है, बीमारी भी उसे का रूप है, तंदुरुस्ती भी उसका रूप है, अंधकार भी उसे का रूप है, रोशनी भी उसे का रूप है। इस करके गुरु नानक देव जी महाराज नु सारा ही जद परमात्मा ही परमात्मा परमात्मा ही परमात्मा नजर आता है तो उस परमात्मा नु होर की करन, उस निमस्कार दे विच हन, आदेश दे विच हन। बस भक्ति की आखिरली जो मंजिल होया करती है उथे प्यार ही प्यार, वह हस्ती ओ शक्ति उस रूप साक्षात सामने आत्मा च अते बाहर मौजूद हुंदा है। जग्यासु एक ही काम करता है और कुछ नहीं उसके वास्ते करन धरनू रह जांदा, ओ उसनू मानता है महसूस करता है अते हजारों बारी दिन दे विच पता नहीं कितनी दफा वो नमस्कार ही करी जांदा है, नमस्कार ही करी जांदा, उसनू हर स्वरूप वाहिगुरु का स्वरूप स्वरूप बन के उसके सामने आता है। यह है गुरु नानक जी का नजरिया। प्रेम नाल इस पंक्ति नू आओ एक दफा गाओ फिर अगां चलदे हां।
आदे अनिल अनाद अनाथ चुग चुग एको देश, आदे अनिल अनाद अनाथ चुग चुग एको देश।
सब आपको संगत ही थोड़ा जा प्रमाण इस निमस्कार की जो अवस्था है, एक अवस्था है जिस अवस्था च हजूर खेड़ते हैं, उस अवस्था च जो भी दिसदा है वो नहीं जो सानू दिसदा है। उस अवस्था दे विच इना आकारां दे पिछे कुछ निराकार है वह दिसदा है, इना फॉर्म्स दे पिछे कोई फॉर्मलेसनेस है वह दिसदी है, ये तमाम वजूद दे पिछे कोई छिपी हुई हस्ती है जो सारी खेड़ कर रही है वह नजर आती है। अते वह जदों नजर आती है तो उस दे सामने अदब दे विच चुके पे नमस्कार करते हैं, क्योंकि दास ने अर्ज की थी कि इस अवस्था जाके बस प्रेम उसका अनुभव उसका स्वाद अते एक थ्रिल अते उस दे अदब दे विच, क्योंकि वो इतना बेअंत है, इतना अथाह है, इतना असीम है, उसनू जग्यासु सिर्फ प्रणाम करके उसके सामने झुक जाता है। होंद सिर्फ तेरी है मेरी नहीं। नमस्कार का मतलब की होंदा है, जदों असीं किसी नूं नमस्कार करिए नमस्कार करन दा मायना की हुंदा है कि मेरी कोई होंद नहीं तेरे सामने, मेरी कोई हस्ती नहीं तेरे सामने, यह मतलब हुंदा है नमस्कार करन दा। पर साडी नमस्कार दे विच इह भावना इह वलवला ते हुंदा ही नहीं है, सिर्फ एक बस उठना बैठना हुंदा है। उस नूं ते गुरु नानक जी कदे एक्सैप्ट नहीं करदे, कहिंदे हन अपराधी दूणा निवे, अपराधी इंसान बथेरा निवदा है झुकदा है, जो हंता मिर्ग आए अते मिर्ग का शिकार करन वेले शिकारी भी कई दफा पुठा सीधा हुंदा है चुकदा है। इस तरह महाराज आखदे ने सीस निभाया क्या थी है तुहाडे सिर निभाउण नाल की हो जाएगा। जे दिल ने यह गल नहीं आखी कि मेरी हस्ती कुछ नहीं तेरे सामने मैं चुक गया हाँ मेरी नमस्कार है, जे दिल ने यह नहीं आखिया बलबला तो महाराज आखदे भी सीस निभाया क्या थी है तुहाडे सिर निभाउण नाल की हो जाएगा। यह गुरु नानक साहब की पंक्ति है ना, उन्हां नूं वलवला चाहिदा है नाल, अते वलवला जिथे होवे उथे अपने आप इंसान चुकदा है। आदेश दा मतलब प्रणाम दा मतलब कि ओ हस्ती तेरी होंद दे सामने मैं कुछ नहीं हाँ, असी ते गाय नहीं रहे, इस दा अर्थ असी ओ महसूस नहीं कर रहे। ए आखिरली मंजिल है। आओ बाणी चो इस दे नाल दी होर सांझ आप जी दे सामने रखा। कबीर साहब दा फॉर एग्जाम्पल शब्द प्रमाण तो आप जी के सामने रखना, कहते हैं
पूजा करो ना निवाज गुजारो।
कबीर आखते नाम है आ जड़ी तुहाड़ी रस्मी पूजा है, ये करदा। हरेक धर्म का अपना कोई ना कोई रिचुअल है, हरेक धर्म की एक अपनी कर्मकांड जी मर्यादा है। मुसलमाना की अपनी उन्होंने पांच नमाजा पढ़निया, बाबा जी ने उन्होंने भी टोकिया, इस नमाज का की यार तुहाड़ा दिल ते इत्थे है ही, दिलों तो तुसी किते होर। हिंदुओं की अपनी पूजा है, कर्मकांड है। कबीर साहब ने आख्या ना मैं पूजा करदा ना मैं नमाज पढ़दा। चलो पंक्ति सुनो, कहते हैं
पूजा करो ना नमाज गुजारो।
कबीर साहब करते की हो,
एक निरंकार ले हृदय निमिषकारो।
ना मैं पूजा करदा ना मैं नमाज पढ़दा, बस उस निरंकार नू निराकार नू आत्मा स्वरूप नू अपने हृदय च मौजूद बैठा देखता हां, उस दी हस्ती दे सामने बस झुकदा नमस्कार करी जा रहा, उसनू महसूस कर रहा, उसका दीदार कर रहा, प्रत्यक्ष दीदार कर रहा, अते उसनू झुक रहा हां, उसनू नमस्कार कर रहा, बस ओदी हस्ती सामने है, उस दी हस्ती दे सामने मैं एक ही काम कर सकदा कि नमस्कार च रहा, नमस्कार च रहा। एक कबीर साहब का वचन कहने
पूजा करो ना निवास गुजारो, एक निरंकार ले हृदय निमिषकारो, एक निरंकार ले हृदय निमिषकारो।
अते बाहर नहीं हृदय च ही करी जा रहे हैं, अंदर ही अंदर एक खेड चली जा रही है, हृदय च उसकी होंद महसूस हो रही है, अते उसनु मैं हृदय दे विच ही बस निमिषकार 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 करी जा रहे हैं। गुरु नानक साहब जी का वचन भी सुन लिया, कबीर साहब का भी सुन लिया, आओ गुरु अर्जन देव जी का सुनिए, वह की कहते हैं। कहते हैं
नर नर है नमस्कार, नर नर है नमस्कार, जलन थलन बसद गगन एक एकंकार, एक एकंकार।
अवस्था क्योंकि एक ही है, इस करके बेशक गल कबीर जी आखन या गुरु नानक जी आखन या गुरु अर्जन देव जी आखन कोई फर्क नहीं पैंदा, एक ही अवस्था। गुरु अर्जन देव जी कहते हैं नर नर है नमस्कार, जिहड़ा सारे जीवा जंतुआ नू बनाण वाला नरां दा भी नर, कहते उस नू मेरी नमस्कार, उस दी हस्ती दे सामने मेरी हस्ती खत्म, उस नू नमस्कार। नर नर है नमस्कार, बाबा जी नमस्कार किथे करते हो, किसे खास द्वारे ते जाके करते हो, किसे खास थां ते जाके करते हो, किथे नमस्कार करते हो। कहते हैं देखो भाई मैं नमस्कार करता हां किथे, जलन थलन बसद गगन एक एकंकार। जलन जो सारे जल दे विच समुंदरां दरियावां नदियां नालियां दे विच जल दे विच भी है, थलन सारी धरती दे विच है, बसत गगन धरती दे विच थलां दे विच आकाश दे विच जलां दे विच, कहिंदे जो हर थां ते मौजूद है, सारा कुछ है ही ओ, उस तों अलावा कुछ है ही नहीं है, कहिंदे उस नूं मेरी नमस्कार है। उन्हां दे लई ते सारी रचना ही गुरु द्वारा ते प्रभु दा मंदर बनिया पिया है, कहते उस नूं बस मेरी नमस्कार है, वह हस्ती मैनू नजर आती है, उस हस्ती नूं मैं नमस्कार करता हाँ। अजिहे एस्पेक्ट्स अजिहे पहलू आप जी के सामने रखने का मेरा मंतव यह है कि असी ये देख सकीए कि साड़ी दृष्टि किस तरह की है, साड़ी दृष्टि नूं कि दिन च कई दफा अजिहा ख्याल आता है कि मेरे अंदर बार उस रूप महसूस होवे नजर आवे ते असी प्रेम दे विच चुक जाइए, जिथे बैठे उत्थे चुक जाइए, कार चलांदे भी अदब च नमस्कार अंदर ही कर ले, नमस्कार चलदी रहे ए प्रेमा भक्ति बनी रहे। अगर ए साडी अवस्था नहीं ते सानू इस दी कोई सोझी नहीं, इस दा अर्थ ए है कि सानू फिर गुरमत दी बहुत ही ज्यादा हाले कोई खबर नहीं, साडी दृष्टि जिहड़ी ओह ठीक होण वाली है, ओह विकारी दृष्टि है। ते गुरु अर्जन जी आखदे हन
नर नर है नमस्कार, जलन थलन बसद गगन ओंकारम एक एकंकारम।
गुरु नानक साहब एक जगह और आकर कहते हैं, अंतर बाहर हर प्रभ एको, अंतर बाहर पुरख निरंजन, आद पुरख आदेशो,
आद पुरख आदेशो,
काट काट अंतर सर्व निरंतर,
रब रया सच बेसो।
कहते भाई जिसनु मैं नमस्कार करता हां, अंतर बाहर, अंदर भी बाहर, पुरख निरंजन और निरंजन पुरख, आद पुरख आदेशो, अते ओ आद पुरख नू, ओस हस्ती नू, ओस शक्ति नू, ओस रूप नू, जिड़ा सारी सृष्टि दा आद है, शुरुआत है, बिगनिंग है। कहते हैं मैं उस नू नमस्कार करता हां, जो तो गुरु साहब नमस्कार करते हैं ते अंदाजा लाओ ना दे ध्यान च की आंदा है। ओ सृष्टि दे मालक, सृष्टि नू पैदा करन वाले, इस सृष्टि का आरंभ करने वाले आद पुरख, तेनू मेरी आदेश, तेनू मेरी नमस्कार है। गुरु जी इस अवस्था च नमस्कार करते हैं, आद पुरख आदेश हो, फिर होर घट घट अंतर, हरेक घट दे विच, हरेक वजूद च, हरेक शरीर दे विच, जो जिंदगी, जो आत्मा, जीवन रौ, वाहिगुरु जी का नूर अते जोत, जो व्यापक है, सर्व निरंतर, हर थां अते हर वक्त, ऐसा नहीं कि किसे वेले वो हट जाए, स्विच ऑफ हो जाए, स्विच ऑन हो जाए, सर्व निरंतर रब रहया, तमाम सृष्टि च वो रब रहया है, सच्चे वेस वाला। कहिंदे तैनू मेरी नमस्कार, तैनू मेरी नमस्कार, ऐ है भगती। असी इस किस्म की भगती सीखीए, जिस भगती दे नाल असी हर वेले ही उस रूप नू, उस वजूद नू, उस हस्ती नू, शक्ति नू अपने सन्मुख रखिए, अते उस दी व्यापकता नू हर वेले नमस्कार करते रहिए, वो ते होई ना भगती। ते जे सुबह शाम सिर्फ अपना कर्म निभाया, बाकी ख्याल तक ही ना आया दिन दे विच उस दा, वो फिर कादी भगती हुई, वो भगती ना हुई। गुरुआं दी दृष्टि आ है, पर इसका अर्थ यह नहीं कि असी शुरू वेले ही इतनी उच्ची अवस्था के मालक हो जावांगे, पर जे साडी अप्रोच ठीक होवे, सानू कॉन्सेप्ट की कलैरिटी होवे, अते सानू सही गाइडेंस भी मिले, फिर लाजमी है कि गुरु की कृपा दे नाल असी इस अवस्था नू, गुरु की रहमत दे नाल गुरु आप सानू ए प्रदान करेगा, बख्शिश करेगा। आओ एक दफा इस पंक्ति नू गा के फिर अगा चलते हैं। सब आखो आओ कीर्तन दा अगला नंबर। इस अवस्था तक पहुंचने दे वास्ते गुरु दी गुरमत दे उत्ते चलन दे वास्ते सब तो ज्यादा जरूरी जड़ी चीज है वो है भावनी, वो है श्रद्धा, वो है अदब। बाबा जी ने अपनी बाणी च एक जगह आख्या है, हर गुण हिरदे टिके तिसके, जिस अंतर भाव पावनी होए। भाव पावनी, भाव पावनी का अर्थ हुंदा निम्रता। निम्रता का बीज जड़ा है वह सत्संग दे विच जां शुभ मत दे विच बीजा जाता है। साडी दास ने पहले एतवार के कीर्तन च अर्ज की थी कि साडी इंटायर ट्रेनिंग दे विच बचपन तो लैके सानू निम्रता, कोई कोई भागां वाले मां बाप होणगे जिहड़े बच्चों नू सिखालदे होणगे। पिछले जमानिया दे विच झुकण दा, अदब करन दा, निम्रता दे विच रहण दा ढंग सिखाया जांदा सी, सानू वड्डियां दे सामने एटलीस्ट झुकण दी आदत हुंदी सी, माता पिता दे पैरीं हत्थ लगाया जांदा सी, दादे दादियां दे पैरीं हत्थ लगाया जांदा सी, नाने नानियां दे पैरीं हत्थ लगाया जांदा सी, ਐਟਲੀਸਟ ਸਾਡੇ ਬਿਹੇਵੀਅਰ ਚ ਕੈਰੈਕਟਰ ਦੇ ਵਿੱਚ ਉਹ ਇੱਕ ਸੀਡ ਤੇ ਬੀਜ ਹੁੰਦਾ ਸੀ ਨਾ, ਸਾਨੂੰ ਪਤਾ ਤੇ ਹੁੰਦਾ ਸੀ ਨਾ ਕਿ ਅਸੀਂ ਕਿਸੇ ਦੇ ਸਾਹਮਣੇ ਵੱਡੇ ਦੇ ਸਾਹਮਣੇ ਚੁੱਕਣਾ ਹੈ, ਘਰ ਦੇ ਬਜ਼ੁਰਗ ਹੋਣ ਜਾਂ ਪਿੰਡ ਦੇ ਹੋਰ ਬਜ਼ੁਰਗ ਹੋਣ ਉਹਨਾਂ ਦੇ ਸਾਹਮਣੇ ਵੀ ਚੁੱਕਿਆ ਜਾਂਦਾ ਸੀ। ਇੱਥੇ ਬਸ ਨਹੀਂ, ਅਧਿਆਪਕਾਂ ਦੇ ਵੀ ਲੋਕ ਪੈਰੀਂ ਹੱਥ ਲਗਾਏ ਕਰਦੇ ਸਨ, ਉਸਤਾਦਾਂ ਦੇ ਮਾਸਟਰਾਂ ਦੇ ਪੈਰੀਂ ਹੱਥ ਲਗਾਉਂਦੇ ਸਨ। ਦਾਸ ਨੂੰ ਜਿੰਨੇ ਵੀ ਉਸਤਾਦਾਂ ਤੋਂ ਸੰਗੀਤ ਦੀ ਤਾਲੀਮ ਲੈਣ ਦਾ ਮੌਕਾ ਮਿਲਿਆ, ਤਿੰਨ ਚਾਰ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਪਾਰੇ ਵਿਦਵਾਨ ਸੰਗੀਤ ਦੇ ਉਹਨਾਂ ਤੋਂ ਇਹ ਕਿਨਕਾ ਮਾਤਰ ਸੰਗੀਤ ਦਾ ਪ੍ਰਸ਼ਾਦ ਜੋ ਪ੍ਰਾਪਤ ਕੀਤਾ ਹੈ, ਪਰ ਉਹ ਜਿਤਨੇ ਵੀ ਉਸਤਾਦ ਮਿਲੇ ਹਨ ਅੱਜ ਤੱਕ ਜਦੋਂ ਵੀ ਉਹ ਮਿਲਦੇ ਹਨ ਅਸੀਂ ਉਹਨਾਂ ਦੇ ਪੈਰੀਂ ਹੱਥ ਲਗਾਉਂਦੇ ਹਾਂ। ਇਹ ਨਹੀਂ ਕਿ ਆਏ ਤੇ ਛਾਤੀ ਤਾਣ ਕੇ ਸਾਹਮਣੇ ਖੜੇ ਰਹੇ ਤੇ ਨਾਲੇ ਤਾਲੀਮ ਵੀ ਲਈ ਗਏ ਤੇ ਨਾਲੇ ਅਦਬ ਵੀ ਨਾ ਕੀਤਾ। ਹੁਣ ਵੀ ਜਦੋਂ ਮਿਲਦੇ ਹਨ ਅੱਜ ਤੱਕ ਵੀ ਉਹ ਆਖਦੇ ਹਨ ਕਿ ਕੋਈ ਦੋ ਚਾਰ ਸੁਰਾਂ ਗਾ ਕੇ ਸੁਣਾਓ ਤੇ ਗਲਾ ਬਿਲਕੁਲ ਹੀ ਖੁਸ਼ਕ ਹੋ ਜਾਂਦਾ, ਉਹਨਾਂ ਦਾ ਅਦਬ ਸਤਿਕਾਰ ਸਨਮਾਨ ਇਤਨਾ ਹੈ। ਔਰ ਅੱਜ ਤੱਕ ਵੀ ਉਹਨਾਂ ਦੇ ਪੈਰੀਂ ਹੱਥ ਲਗਾਈ ਜਾਂਦੇ। ਦਾਸ ਦੇ ਅਰਜ਼ ਕਰਨ ਦਾ ਭਾਵ ਕਿ ਉਹ ਵਕਤ ਜਾ ਰਹੇ ਹਨ, ਉਹ ਸ਼ੁਭ ਮਤ ਜਿਹੜੀ ਹੈ ਉਹ ਬਿਲਕੁਲ ਗਾਇਬ ਹੋ ਰਹੀ ਹੈ, ਤਬਾਹ ਹੋ ਰਹੀ ਹੈ, ਸਾਡੇ ਅੰਦਰ ਅਦਬ ਨਾਮ ਦੀ ਤਾਂ ਚੀਜ਼ ਹੀ ਨਹੀਂ ਰਹਿ ਗਈ, ਝੁਕਣ ਨਾਮ ਦਾ ਤਾਂ ਕੋਈ ਨਾਮੋ ਨਿਸ਼ਾਨ ਨਹੀਂ ਰਹਿ ਗਿਆ। ਅੱਜ ਦੇ ਕਿਸੇ ਵੀ ਸਿੱਖਣ ਵਾਲੇ ਨੂੰ ਇਹ ਪਤਾ ਨਹੀਂ ਕਿ ਪਹਿਲਾਂ ਮੈਂ ਅਦਬ ਕਿਸ ਤਰ੍ਹਾਂ ਕਰਨਾ ਮੈਂ ਉਹ ਅਦਬ ਕਰਨਾ ਸਿੱਖ। ਔਰ ਹੈਰਤ ਦੀ ਗੱਲ ਸਤਸੰਗ ਜੀ ਇਹ ਹੈ ਕਿ ਸਾਡੇ ਧਰਮ ਦੇ ਵਿੱਚ ਇੱਕ ਬੜੀ ਭਾਰੀ ਚੀਜ਼ ਪ੍ਰਚਾਰ ਕਰ ਦਿੱਤੀ ਗਈ ਹੈ ਕਿ ਤੁਸੀਂ ਕਿਸੇ ਦੇ ਪੈਰੀਂ ਹੱਥ ਲਗਾਉਣਾ ਹੀ ਨਹੀਂ ਹੈ, ਚਾਹੇ ਕੋਈ ਕਿੱਡਾ ਵੱਡਾ ਗੁਰਮੁਖ ਆ ਜਾਏ, ਕਿੱਡਾ ਵੱਡਾ ਮਹਾਂਪੁਰਖ ਆ ਜਾਏ, ਕਿਤਨਾ ਵਿਦਵਾਨ ਆ ਜਾਏ, ਪਰ ਤੁਸੀਂ ਝੁਕਣਾ ਨਹੀਂ ਹੈ ਬਸ ਕਿਸੇ ਦੇ ਸਾਹਮਣੇ। ਇਹ ਸਾਨੂੰ ਤਾਲੀਮ ਦੇ ਦਿੱਤੀ ਗਈ ਹੈ ਅੱਜ ਕੱਲ੍ਹ ਦੀ ਜਿਹੜੀ ਤਾਲੀਮ, ਝੁਕਣਾ ਨਹੀਂ ਹੈ ਕਿਸੇ ਦੇ ਸਾਹਮਣੇ, ਬਸ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਸੇ ਨੂੰ ਪੈਰੀਂ ਹੱਥ ਨਹੀਂ ਲਗਾਉਣਾ, ਕਿਸੇ ਨੂੰ ਮੱਥਾ ਨਹੀਂ ਟੇਕਣਾ। ਮੱਥਾ ਟੇਕਣ ਦਾ ਮਤਲਬ ਇਹ ਥੋੜਾ ਹੁੰਦਾ ਕਿ ਅਸੀਂ ਉਹਨਾਂ ਨੂੰ ਗੁਰੂ ਦਾ ਥਾਂ ਦੇ ਦੇਣਾ, ਪਰ ਬਜ਼ੁਰਗਾਂ ਦੀ ਬਜ਼ੁਰਗੀ ਦੇ ਸਾਹਮਣੇ ਅਗਰ ਬੱਚੇ ਝੁਕਣਾ ਹੀ ਬੰਦ ਕਰ ਦੇਣ ਤੇ ਉਹ ਤੇ ਬੇਅਦਬ, ਬੇਅਦਬੀ ਸਿੱਖ ਗਏ। ਹਰ ਚੀਜ਼ ਦਾ, ਹਰ ਵਸਤੂ ਦਾ, ਹਰ ਵਿਅਕਤੀ ਦਾ ਆਪੋ ਆਪਣੇ ਥਾਂ ਤੇ ਸਨਮਾਨ ਹੋਣਾ ਲਾਜ਼ਮੀ ਹੈ, ਪਰ ਅਸੀਂ ਉਹ ਟੋਟਲ ਸਨਮਾਨ ਲਾਈਫ ਦੇ ਵਿੱਚੋਂ ਨਿਕਾਲ ਕੇ ਰੱਖ ਦਿੱਤਾ ਹੈ। ਅੱਜ ਦੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ, ਤੇ ਬਾਹਰ ਆ ਕੇ ਵੱਡੇ ਵੀ ਵਿਗੜ ਗਏ ਹਨ, ਉਹਨਾਂ ਦਾ ਵੀ ਹਾਲ ਹੋ ਗਿਆ। ਪਰ ਮੈਂ ਆਪ ਜੀ ਦੇ ਸਾਹਮਣੇ ਜੋ ਵੀ ਨੁਕਤਾ ਰੱਖਾਂਗਾ, ਕਿਉਂਕਿ ਦਾਸ ਦੀ ਇਹ ਕੋਸ਼ਿਸ਼ ਹੈ, ਗੁਰੂ ਚਰਨਾਂ ਚ ਬੇਨਤੀ ਹੈ ਕਿ ਮੇਰਾ ਆਪਣਾ ਕੋਈ ਖਿਆਲ ਮੈਂ ਸੰਗਤ ਨੂੰ ਨਹੀਂ ਸੁਣਾਉਂਦਾ, ਮੇਰਾ ਆਪਣਾ ਕੋਈ ਖਿਆਲ ਮੈਂ ਸੰਗਤ ਨੂੰ ਨਹੀਂ ਸੁਣਾਉਂਦਾ। ਜੋ ਵੀ ਮੈਂ ਗੱਲ ਕਰਦਾ ਹਾਂ ਉਸ ਉੱਤੇ ਕਈ ਸਾਰੀਆਂ ਪੰਕਤੀਆਂ ਸੁਣਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੇਰੇ ਆਪਣੇ ਸ਼ਬਦਾਂ ਜੋ ਮੈਂ ਆਖਿਆ ਹੈ ਇਹ ਬਾਬਾ ਜੀ ਦੀ ਬਾਣੀ ਚੋਂ ਆਖਿਆ ਹੈ। ਦਾਸ ਮਸਕਟ ਗਿਆ, ਉੱਥੇ ਇੱਕ ਸੱਜਣ ਇੱਕ ਕੀਰਤਨ ਤੋਂ ਬਾਅਦ ਆਖਣ ਲੱਗੇ, ਭਾਈ ਸਾਹਿਬ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਮੈਂ ਕਿਹਾ ਵੀਰ ਜੀ ਦੱਸੋ ਕਿਹੜੀ ਪੰਕਤੀ ਦੇ ਨਾਲ ਤੁਸੀਂ ਸਹਿਮਤ ਨਹੀਂ ਹੋ, ਇਹ ਦੱਸੋ ਮੈਨੂੰ ਕਿਸ ਗੁਰੂ ਨਾਨਕ ਸਾਹਿਬ ਦੀ ਕਿਹੜੀ ਪੰਕਤੀ ਦੇ ਨਾਲ ਤੁਸੀਂ ਸਹਿਮਤ ਨਹੀਂ ਹੋ। ਉਹ ਬੜੇ ਹੈਰਾਨ ਹੋਏ। ਮੈਂ ਕਿਹਾ ਵੀ ਮੈਂ ਕੋਈ ਵੀ ਗੱਲ ਜੋ ਕੀਤੀ ਹੈ ਪਹਿਲਾਂ ਜਾਂ ਬਾਅਦ ਚ ਬਾਣੀ ਦੀ ਪੰਕਤੀ ਜ਼ਰੂਰ ਰੱਖੀ ਹੈ ਤਾਂ ਕਿ ਇਹ ਬਚਾਓ ਰਹੇ ਕਿ ਇਹ ਮੇਰੇ ਆਪਣੇ ਬਿਲਕੁਲ ਖਿਆਲ ਨਹੀਂ ਹਨ, ਮੈਂ ਆਪਣੇ ਵੱਲੋਂ ਕੋਈ ਪ੍ਰਚਾਰ ਨਹੀਂ ਕਰਦਾ, ਇਹ ਬਾਬਾ ਜੀ ਦੀ ਬਾਣੀ ਦਾ ਪ੍ਰਚਾਰ ਹੈ। ਅਸੀਂ ਜ਼ਿੰਦਗੀ ਝੁਕਦੇ ਨਹੀਂ, ਅਦਬ ਨਹੀਂ ਕਰਦੇ, ਨਿਮਰਤਾ ਆਦੇਸ਼ ਪ੍ਰਣਾਮ ਕਰਨ ਦਾ ਤਾਂ ਉਹ ਸਬਕ ਹੀ ਗਾਇਬ ਹੋ ਗਿਆ ਹੈ। ਪਰ ਕੀ ਗੁਰੂ ਗ੍ਰੰਥ ਸਾਹਿਬ ਇਹ ਸਿਖਾਲਦੇ ਹਨ? ਕੀ ਗੁਰੂ ਗ੍ਰੰਥ ਸਾਹਿਬ ਨੇ ਕਿਤੇ ਇਹ ਆਖਿਆ ਹੈ ਵੀ ਤੁਸੀਂ ਕਦੇ ਕਿਸੇ ਗੁਰਮੁਖ ਮਹਾਂਪੁਰਖ, ਕਿਸੇ ਵਿਦਵਾਨ, ਕਿਸੇ ਨੇਕ ਜਨ, ਕਿਸੇ ਅੱਛੀ ਰੂਹ ਦੇ ਪੈਰੀਂ ਹੱਥ ਨਹੀਂ ਲਾਉਣਾ? ਕੀ ਬਾਬਾ ਜੀ ਨੇ ਆਖਿਆ ਹੈ? ਜੇ ਬਾਬਾ ਜੀ ਨੇ ਨਹੀਂ ਆਖਿਆ ਤੇ ਲੋਕਾਂ ਨੇ ਆਪਣੇ ਆਪ ਕਿਵੇਂ ਗੱਲ ਬਣਾ ਲਈ ਹੈ? ਬਾਬਾ ਜੀ ਨੇ ਕੀ ਆਖਿਆ ਹੈ, ਆਓ ਉਹ ਸੁਣਾ ਕੇ ਕੀਰਤਨ ਦਾ ਜੋ ਹੈ ਅੱਜ ਦਾ ਦੀਵਾਨ ਸਮਾਪਤ ਕੀਤਾ ਜਾਏਗਾ। ਕਾਫੀ ਸਾਰੀਆਂ ਪੰਕਤੀਆਂ ਰੱਖਾਂਗਾ ਤੁਹਾਡੇ ਸਾਹਮਣੇ ਕਿ ਬਾਬਾ ਜੀ ਕੀ ਆਖਦੇ ਹਨ। ਸੁਣੋ, ਕਹਿੰਦੇ ਹਨ,
ਤਿਨ ਕੀ ਧੂੜ ਮਾਂਗੇ ਮਨ ਮੇਰਾ, ਜਿਹਨੂੰ ਵਿਸਰੇ ਨਾਹੀਂ ਕਾਹੂੰ ਬੇਰਾ।
ਜਿਹਨਾਂ ਵਿਅਕਤੀਆਂ ਨੂੰ ਰੱਬ ਵਿਸਰਦਾ ਨਹੀਂ ਹੈ, ਕਹਿੰਦੇ ਹਨ ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਅਗਲਾ ਪ੍ਰਮਾਣ,
ਹੋਏ ਪੈ ਖਾਕ ਫਕੀਰ ਮੁਸਾਫਿਰ, ਇਹ ਦਰਵੇਸ਼ ਕਬੂਲ ਦਰਾ।
ਹੋਏ ਪੈ ਖਾਕ ਫਕੀਰ, ਕਹਿੰਦੇ ਫਕੀਰ ਦੇ ਪੈਰਾਂ ਦੀ ਖਾਕ ਬਣ ਜਾ। ਅਗਰ ਕੋਈ ਫਕੀਰ ਮਿਲ ਜਾਏ ਉਹਦੇ ਪੈਰਾਂ ਦੀ ਖਾਕ ਬਣ, ਮੁਸਾਫਰ, ਉਹ ਇਸ ਜ਼ਿੰਦਗੀ ਦੇ ਮੁਸਾਫਰ, ਤਾਂ ਤੂੰ ਵਾਹਿਗੁਰੂ ਦੇ ਦਰ ਤੇ, ਉਸ ਦਰ ਤੇ ਕਬੂਲ ਪੈਣਾ ਹੈ। ਜੇ ਤੂੰ ਫਕੀਰਾਂ ਦੇ ਚਰਨਾਂ ਦੀ ਖਾ ਕੇ ਨਹੀਂ ਬਣਦਾ, ਫਿਰ ਤੇ ਤੇਰੀ ਆਪਣੀ ਬਹੁਤ ਵੱਡੀ ਭਾਰੀ ਹੋਮ ਹੈ, ਬਣਿਆ ਕੁਛ ਫਿਰਦਾ ਹੈ, ਤੈਨੂੰ ਤੇ ਮਿੱਟੀ ਬਣਨਾ ਪੈਣਾ ਹੈ, ਤੇ ਬਿਨਾਂ ਝੁਕੇ ਤੋਂ ਇਨਸਾਨ ਮਿੱਟੀ ਬਣ ਕਿਵੇਂ ਸਕਦਾ ਹੈ। ਅਗਲਾ ਪ੍ਰਮਾਣ ਕਹਿੰਦੇ ਹਨ,
ਦਾਨ ਮਹਿੰਡਾ ਤਲੀ ਖਾਰ,
ਆਸਾ ਦੀ ਬਾਤ ਅਸੀਂ ਪੜ੍ਹਦੇ ਹਾਂ, ਪਰ ਇਸ ਨੂੰ ਕਮਾਣੇ ਕਿੰਨਾ ਕੁ ਹੈ, ਇਹਦਾ ਅਸਰ ਕਿੰਨਾ ਕੁ ਹੈ, ਉਹ ਗੱਲ ਜੁਦੀ।
ਦਾਨ ਮਹਿੰਡਾ ਤਲੀ ਖਾਰ, ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਓਏ ਇੱਕ ਮਨ ਅਲਗ ਤੇ ਆਈਏ।
ਪਹਿਲੀ ਪੰਕਤੀ ਦਾਨ, ਕਹਿੰਦੇ ਮੈਨੂੰ ਰੱਬ ਦੇ ਪਿਆਰਿਆਂ ਦੀ ਤਲੀਆਂ ਦੀ ਖਾਕ ਦਾ ਦਾਨ ਮਿਲ ਜਾਏ ਤੇ ਮੈਂ ਉਸਨੂੰ ਆਪਣੇ ਮਸਤਕ ਤੇ ਲਗਾਵਾਂ, ਇਹ ਦਾਨ ਮੰਗਿਆ ਹੈ। ਵਾਹਿਗੁਰੂ ਦੇ ਪਿਆਰਿਆਂ ਦੇ ਚਰਨਾਂ ਦੀ ਜੋ ਧੂੜ ਹੈ, ਕਹਿੰਦੇ ਹਨ ਇਹ ਪਰਮੇਸ਼ਰ ਜੀ ਮੈਨੂੰ ਦਾਨ ਦਿਓ। ਜਿਹੜਾ ਹਿਰਦਾ ਏਦਾਂ ਸੋਚੇਗਾ, ਅੰਦਾਜ਼ਾ ਲਗਾਓ ਕਿੰਨਾ ਕੋਈ ਨਿਮਰਤਾ ਵਾਲਾ ਹਿਰਦਾ ਹੈ, ਅਤੇ ਅਜਿਹੇ ਨਿਮਰਤਾ ਵਾਲੇ ਹਿਰਦੇ ਨੂੰ ਹੀ ਭਾਗ ਲੱਗਿਆ ਕਰਦੇ ਹਨ, ਭਗਤੀ ਉੱਥੇ ਟਿਕਦੀ ਆ ਗਈ। ਹੋਰ ਸੁਣੋ, ਕਹਿੰਦੇ
ਤਾਂ ਕਿਛ ਪਾਈਏ,
ਕਹਿੰਦੇ ਤਾਂ ਕੁਛ ਮਿਲਦਾ ਹੈ, ਪਾਈਦਾ ਹੈ,
ਜਾਂ ਹੋਈਏ ਰੇਨਾ,
ਰੇਣ ਬਣ ਜਾਈਏ, ਭਾਵ ਧੂੜੀ ਬਣ ਜਾਈਏ, ਮਿੱਟੀ ਬਣ ਜਾਈਏ।
ਤਿਸ ਜਨ ਕੇ ਪਗ ਨਿਤ ਪੂੰਜੀਏ, ਮੇਰੀ ਜਿੰਦੜੀਏ, ਤਿਸ ਜਨ ਕੇ ਪਗ,
ਪਗ ਮੈਨੇ ਪੈਰ ਚਰਨ,
ਤਿਸ ਜਨ ਕੇ ਪਗ ਨਿਤ ਪੂਜੀਏ, ਮੇਰੀ ਜਿੰਦੜੀ ਹੈ, ਜੋ ਮਾਰਗ ਧਰਮ ਚੱਲੇ ਸਹਿਰਾ,
ਜਿਹੜਾ ਧਰਮ ਦੇ ਮਾਰਗ ਤੇ ਚੱਲਦਾ ਹੈ ਉਹਦੇ ਚਰਨ ਪੂਜੋ।
ਅਕਥ ਕਹਾਣੀ ਪ੍ਰੇਮ ਕੀ, ਉਹ ਪ੍ਰੀਤਮ ਆਖੇ ਆਏ, ਤਿਸ ਦੇਵਾ ਮਨ ਆਪਣਾ, ਨਿਵ ਨਿਵ ਲਾਗਾ ਪਾਏ, ਨਿਵ ਨਿਵ ਲਾਗਾ ਪਾਏ, ਨਿਵ ਨਿਵ ਲਾਗਾ ਪਾਏ।
ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ, ਤਿਸ ਦੇਵਾ ਮਨ ਆਪਣਾ, ਉਹਦੇ ਸਾਹਮਣੇ ਮੈਂ ਆਪਣਾ ਜੋ ਭਾਸ਼ਣ ਆ ਉਹ ਬੰਦ ਕਰਾਂ। ਕਈ ਦਫ਼ਾ ਸਾਨੂੰ ਕੁਛ ਸਮਝਾਉਣ ਆਏ ਤਾਂ ਵੀ ਅਸੀਂ ਆਪਣਾ ਭਾਸ਼ਣ ਬੰਦ ਨਹੀਂ ਕਰਦੇ, ਬੋਲਦੇ ਜਾ ਰਹੇ ਹਾਂ, ਬੋਲਦੇ ਜਾ ਰਹੇ ਹਾਂ। ਕਹਿੰਦੇ ਉਹਨੂੰ ਮੈਂ ਆਪਣਾ ਮਨ ਦੇ ਦਵਾਂ, ਮਨ ਦੇਣ ਦਾ ਮਤਲਬ ਕਿ ਉਸਦੇ ਸਾਹਮਣੇ ਮੈਂ ਚੁੱਪ ਕਰ ਦੇਵਾਂ। ਪਰ ਅਸੀਂ ਆਪਣਾ ਵਿਊ ਪੁਆਇੰਟ, ਆਪਣੀ ਓਪੀਨੀਅਨ, ਆਪੋ ਆਪਣੀ ਫਿਲਾਸਫੀ ਬਣਾਈ ਕਦੋਂ ਛੋੜਦੇ? ਕਹਿੰਦੇ ਅਗਰ ਕੋਈ ਅਕਥ ਕਹਾਣੀ ਸੁਣਾਉਣ ਵਾਲਾ ਆ ਜਾਏ ਤੇ ਮੈਂ ਚੁੱਪ ਕਰਾਂ, ਐਟਲੀਸਟ ਤਾਂ ਕਿ ਸੁਣਾ ਤੇ ਸਹੀ।
ਫਿਰ ਤਿਸ ਦੇਵ ਮਨ ਆਪਣਾ, ਨਿਵ ਨਿਵ ਲਾਗਾ ਪਾਏ, ਤਿਨ ਕੀ ਰੇਣ ਮਿਲੇ ਤਾਂ ਮਸਤਕ ਲਾਈ, ਜਿਨ ਪੂਰਾ ਸਤਿਗੁਰ ਧਿਆਇਆ, ਜਿਨ ਪੂਰਾ ਸਤਿਗੁਰ ਧਿਆਇਆ,
ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਧਿਆਇਆ। ਕਹਿੰਦੇ ਮੈਨੂੰ ਮੌਕਾ ਮਿਲ ਜਾਏ ਉਹਨਾਂ ਦੇ ਚਰਨ ਧੂੜੀ ਹਾਸਲ ਕਰਨ ਦਾ, ਤੇ ਮੈਂ ਆਪਣੇ ਮੱਥੇ ਨੂੰ ਲਾਵਾਂ। ਅੱਗੇ ਆਖਦੇ ਨੇ,
ਇਹ ਦਾਨ ਮਾਨ ਨਾਨਕ ਪਾਏ, ਸੀਸ ਸਾਧ ਹੈ ਚਰਨੀ,
ਸਾਧੂਆਂ ਦੇ ਚਰਨਾਂ ਦੇ ਨਾਲ ਸੀਸ ਲਾਉਣਾ ਮਿਲ ਜਾਏ, ਕਹਿੰਦੇ ਇਹ ਮੈਂ ਆਪਣੇ ਵਾਸਤੇ ਦਾਨ ਸਮਝਾਂਗਾ, ਅਤੇ ਆਪਣੇ ਲਈ ਇਹ ਮਾਣ ਦੀ ਗੱਲ ਸਮਝਾਂਗਾ ਕਿ ਮੈਨੂੰ ਇਹ ਦਾਨ ਪ੍ਰਾਪਤ ਹੋਇਆ। ਇੰਨੇ ਪ੍ਰਮਾਣ ਆਪ ਜੀ ਦੀ ਸੇਵਾ ਚ ਰੱਖੇ ਹਨ, ਇਹਨਾਂ ਨੂੰ ਸੁਣਨ ਤੋਂ ਬਾਅਦ ਹੁਣ ਦੱਸੋ ਗੁਰੂ ਗ੍ਰੰਥ ਸਾਹਿਬ ਨੇ ਕਿੱਥੇ ਆਖਿਆ ਹੈ। ਸਤਸੰਗ ਦੀ ਤਾਲੀਮ ਗੁਰਮਤੀ ਕੁਛ ਹੋਰ, ਅਸੀਂ ਉਸਦੀ ਵਿਚਾਰ ਨਹੀਂ ਕਰਦੇ। ਆਹਿਸਤਾ 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 ਉਹ ਕੁਆਲਿਟੀ ਜਿਸਦੇ ਹੋਣ ਦੇ ਕਰਕੇ ਇਹ ਤਾਲੀਮ ਲਈ ਜਾ ਸਕਦੀ ਹੈ, ਗੁਰਮਤੀ ਪੜ੍ਹਾਈ ਲਈ ਜਾ ਸਕਦੀ ਹੈ, ਉਹ ਸਾਡੇ ਅੰਦਰੋਂ ਕੁਆਲਿਟੀ ਗਾਇਬ ਹੈ। ਕੁਆਲਿਟੀ ਕੀ ਹੈ? ਸ਼ਰਧਾ, ਸ਼ਰਧਾ, ਨਿਮਰਤਾ, ਝੁਕਣਾ, ਅਦਬ ਕਰਨਾ, ਨਿਰਮਾਣਤਾ ਦੇ ਵਿੱਚ ਰਹਿਣਾ। ਪਰ ਅੱਜ ਅਦਬ ਖਤਮ ਹੈ, ਅਦਬ ਨਾਮ ਦੀ ਕੋਈ ਚੀਜ਼ ਨਹੀਂ ਹੈ। ਮੈਂ ਆਪ ਦੇ ਸਾਹਮਣੇ ਦੋ ਮਿਸਾਲਾਂ ਰੱਖਣ ਲੱਗਾ। ਇਨਸਾਨ ਜਦੋਂ ਫਾਈਨੈਂਸ਼ਲੀ ਬੜਾ ਵੈਲ ਟੂ ਡੂ ਹੋ ਜਾਂਦਾ ਹੈ, ਉਦੋਂ ਵੀ ਅਦਬ ਕਰਨਾ ਛੋੜ ਦਿੰਦਾ ਹੈ, ਕਿਉਂਕਿ ਉਹਦੇ ਲਈ ਝੁਕਣਾ ਬੜਾ ਮੁਸ਼ਕਿਲ ਹੈ। क्योंकि वो कुछ बन गया है, इस करके हुण वो झुक नहीं सकता। कई दफा साधारण और जो हाले मायकी तौर पर जिसका बहुता वड्डा पसारा नहीं होया, जां हाले कोशिश दे विच ही है, वह जरूर चुकता है। दास नूं अरब कंट्रियां दे विच दुबई दे नेड़े मस्कट जाण दा परवरिश मौका मिलिया। तो जदों पहली बारी मैं गया तो एयरपोर्ट तों बाहर निकलिया ते 15-20 उत्थे दे कमेटी दे सज्जन और संगत आए हुए, ते मैं उन्हां नूं पुछिया भी इह सज्जन कौण आए हन। कहिंदे जी इह सारी प्रबंधक कमेटी दे कुछ सज्जन आए हन ते कुछ संगत दे। मैं कहा भी रात दे 12 बजे फ्लाइट उतरी, आप जी ने इतनी खेचल क्यों की? दास ने आ ही जाना सी, एक परिवार ने जिन्हें लैन आना सी, जिन्हें पास ठहरना, उन्होंने आ ही जाना सी, ते सी घर आ ही जाना सी, कल गुरुद्वारे की हाजिरी भरनी सी, तुसी रात दे 12 बजे आने की खेचल क्यों की? मैनू भी बड़ा महसूस होया कि रात दे 12 बजे वो एयरपोर्ट ते पहुंचे हुए सन। तो उन्होंने आख्या, भाई साहब ये असी कीर्तन का सत्कार कर रहे, ये गुरबाणी का सत्कार है। ते गुरबाणी अते गुरु जो कीर्तन है आप वो सुनाओगे, असी उस दे सन्मान दे विच आए। मैं कहा भी इस दे ते मैं भी हक दे विच हां कि गुरबाणी दा कीर्तन दा सत्कार ते जरूर करना चाहिए है। पर मैं कहा भी मैं अपने मन दे विच सोचा कि अगर तुहानू अमरीका कैनेडा लिया जाए लै आंदा जाए ते ये सिचुएशन ये नहीं रहनी, बदल जानी है। मैं अपने मन च ही गल आखी कि आप नू सारा नू अगर कैनेडा या अमरीका ले आंदा जाए फिर ये सुभा उत्थे जाके नहीं रहना, उत्थे बदल जाना है। क्योंकि दास नू पिछे जाए कैलिफोर्निया एक शहर दे विच कीर्तन लई बुलाया, 9 बजे फ्लाइट पहुंची, 11 बजे कीर्तन सी। मिसाल मैं किसी परपस लई दे रहा कि साडे एटीट्यूड किवें बदलदे हैं, किस तरह असी बेअदब हुंदे हां, किस तरह साडे अंदरों आहिस्ता आहिस्ता श्रद्धा भावना ते ए वैल्यूज आओ भक्ति ए किस तरह गायब हुंदियां, ए वैल्यूज हन। अते वैल्यूज तो बिना मनुख का जीवन कुछ भी नहीं है। वैल्यूज ए गुण ना होण ते इंसान अंदरों गरीब है, वैल्यूज होण ते इंसान अंदरों दौलतमंद है। तो उस कैलिफोर्निया दे शहर दी भी मिसाल सुनाई है, ते ओ मस्कट जिथे इंडिया तो लोग साल साल दा उन्हां नूं वीजा मिलता है, बड़ी थोड़ी तनखा मिलती है, सारा दिन गर्मी चो कम करते हैं, अते साडे वर्गी अमरीका कैनेडा वाली हालत नहीं। फिर उन्होंने उत्थे पक्के स्टे करनु नहीं मिलता, परिवार उत्थे हुंदे हैं, आप उत्थे हुंदे हैं, एक वड्डी सारी मैस हुंदी है, सारे उत्थे खाना बना के खाते हैं, अते बड़ियां वड्डियां उन्हीं बैरक्स हुंदियां, सारे उत्थे सौंदे हैं, यानी एथे वर्गी कंफर्टेबल लाइफ नहीं। लेकिन उस सिचुएशन च हाले अदब ते पावनी है कि उत्थे दी कमेटी अते संगत दे बंदे एक कीर्तनी नाम इन्हूं उन्होंने कदे जाणिया ना मिले ना गिले कुछ नहीं, सिर्फ 2-4 कीर्तन दी टेपां उत्थे पहुंचियां, वह सुनन तो बाद उत्थों फोन आया कि इत्थे भी कीर्तन की हाजिरी भरन आओ। दास ने आखिया जरूर आवांगे, हालांकि कोई जान पहचान नहीं, उन्होंने आखिया असीं सिर्फ कीर्तन दे सत्कार च आए हैं कि कीर्तन करन वाला आ रहा। ते कैलिफोर्निया दी मिसाल मैं आपनूं सुना रहा सीगा, 11 बजे मेरा कीर्तन गुरुद्वारा साहब चोना, 9 बजे फ्लाइट उतरी है, सिर्फ 2 घंटे का दरम्यान टाइम है। तो उन्होंने मैं आख्या कि फ्लाइट तो उतर के मैं घर जाके थोड़ा फ्रैशन अप होना चाहना हाँ, हो सकता चाह का कप पीना चाह, तो इस करके तुम वक्त से एयरपोर्ट पर आ जाना ताकि कीर्तन की हाजिरी भरी जा सके। और वह 9:45 एयरपोर्ट पर पहुंचते हैं, 9 बजे का मैं बाहर निकलिया, 1.25 घंटा बाहर पेमेंट पर खड़ा रहा। और जिसले सज्जन एक जने अपनी कार लैके पहुंचे तो मैं आख्या, मैनू आखन लगे मैं थोड़ा जा लेट हो गया। मैं क्या खासे लेट होयो, थोड़े जा लेट नहीं 1.25 घंटा लेट होयो, मैं 9 बजे का बाहर आया। तो मैं क्या भी की गल हुई, गड्डी गुड्डी रस्ते जी ठीक सी? कहिंदे नहीं, असीं सोचा कि समान समूह लैंदे काफी चिर लग जांदा, तू जान के ही लेट आया, जान के ही लेट आए कि तुहानू 1.25 घंटा लग ही जाना बाहर आंदे। साध संगत जी मैं अर्ज ये कर रहा कि साडी जो दृष्टि है, मैं आप जी के सामने दृष्टि रखी है, एक है दिव्य दृष्टि जिस सम्मान है, अदब है, भावना है, श्रद्धा है, एक है विकारी दृष्टि जिसे कोई अदब नहीं, जाओ एयरपोर्ट तो चक लियाओ, तुसीं चक भी लियाओ आख सकते हो, तो किसी नूं रिसीव करन भी जा सकते हो, दोनों दे विच गुण दा जमीन असमान दा फर्क है। और उन्होंने सज्जना ने यह लफ्ज भी आखे कि मैं सवेरे ही प्रधान साहब का फोन आया सी कि जसपाल सोना एयरपोर्ट तो चुक लिया। ए ਵਿਕਾਰੀ ਦ੍ਰਿਸ਼ਟੀ ਹੈ, ਇੱਕ ਹੈ ਭਾਵ ਭਗਤੀ ਵਾਲੀ ਦ੍ਰਿਸ਼ਟੀ। ਇਸ ਮਿਸਾਲ ਸਿਰਫ ਮਿਸਾਲ ਲੱਭਣੀ ਪੈਂਦੀ ਕੋਈ ਨਾ ਕੋਈ ਸੁਣਾਉਣ ਲਈ ਕਿ ਗੁਰੂ ਨਾਨਕ ਜੀ ਮਹਾਰਾਜ ਦੀ ਜੋ ਪਵਿੱਤਰ ਬਾਣੀ ਦਾ ਸ਼ਬਦ ਆਪ ਜੀ ਦੇ ਸਾਹਮਣੇ ਰੱਖਿਆ ਹੈ, ਉੱਥੇ ਕੀ ਹੈ, ਸਾਰੇ ਜਗਤ ਨੂੰ ਹਰ ਚੀਜ਼ ਨੂੰ ਉਹ ਸਨਮਾਨ ਦੇ ਰਹੇ ਹਨ, ਇਤਨਾ ਸਨਮਾਨ ਦੇ ਰਹੇ ਹਨ ਕਿ ਪ੍ਰਭੂ ਤੇਰੇ ਹਰ ਸਰੂਪ ਨੂੰ ਮੇਰੀ ਨਮਸਕਾਰ ਹੈ, ਆਦੇਸ਼ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਹੋਵੇ। ਇਹਨਾਂ ਪ੍ਰਮਾਣਾਂ ਚ ਕੀ ਆਖਿਆ ਹੈ, ਤਿਨ ਕੀ ਧੂੜ ਮੰਗੇ ਮਨ ਮੇਰਾ, ਜਿਨ ਵਿਸਰੇ ਨਾਹੀ ਕਾਹੂ ਬੇਰਾ, ਹੋਏ ਪੈ ਖਾਕ ਫਕੀਰ ਮੁਸਾਫਰ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈ, ਤਾਂ ਕਿਛ ਪਾਈਏ ਜੋ ਹੋਈਏ ਰਹਿਣਾ। ਇਹ ਕੀ ਇੱਥੇ ਨਾ ਝੁਕਣਾ ਸਿਖਾਇਆ ਜਾ ਰਿਹਾ ਹੈ, ਇੱਥੇ ਤੇ ਚਰਨਾਂ ਦੀ ਧੂੜੀ ਪੜਨ ਨੂੰ ਕਿਹਾ ਜਾ ਰਿਹਾ ਹੈ, ਚਰਨ ਧੂੜੀ ਲੈਣ ਨੂੰ ਕਿਹਾ ਜਾ ਰਿਹਾ ਹੈ, ਤੇ ਸੁਣ ਕੇ ਫਿਰ ਅਸੀਂ ਆਹੀ ਤਾਲੀਮ ਹੈ ਜਿਸ ਨੂੰ ਅਸੀਂ ਕਮਾਉਣਾ ਹੈ, ਇਸ ਨੂੰ ਨਾ ਕਮਾਵਾਂਗੇ ਤੇ ਫਿਰ ਗੁਰਮਤ ਦੇ ਅਸੀਂ ਧਾਰਨੀ ਕਿਵੇਂ ਹੋਵਾਂਗੇ। ਬਸ ਅੱਜ ਦੇ ਕੀਰਤਨ ਦਾ ਇਤਨਾ ਹੀ ਨੁਕਤਾ, ਆਪਣੀ ਜ਼ਿੰਦਗੀ ਚ ਅਦਬ, ਸ਼ਰਧਾ, ਭਾਵਨਾ, ਇਹਨਾਂ ਤੋਂ ਬਿਨਾਂ ਗੁਰਮਤ ਦਾ ਪਹਿਲਾ ਕਦਮ ਵੀ ਉਠਾਇਆ ਨਹੀਂ ਜਾ ਸਕਦਾ। ਗੁਰ ਚੁੱਪ ਦੀ ਖਿਮਾ ਸਾਰੇ ਪ੍ਰੇਮ ਨਾਲ ਬੋਲ।
ਆਦੇਸ਼ ਸੇ ਆਦੇਸ਼।